ਉਹਨਾਂ ਨੂੰ 8 ਸਿੱਧੀਆਂ ਵੀ ਮਿਲ ਜਾਂਦੀਆਂ ਹਨ ਤੇ 9 ਨਿਧੀਆਂ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ।
ਸਗਲ ਪਦਾਰਥ ਪੂਰਨ ਬੁੱਧ
ਤੇ ਜਿੰਨੇ ਵੀ ਹੋਰ ਪਦਾਰਥ ਨੇ, ਚਾਹੇ ਸੰਸਾਰਕ ਪਦਾਰਥ ਨੇ ਤੇ ਚਾਹੇ ਕੋਈ ਹੋਰ ਸਵਰਗ ਦੇ ਪਦਾਰਥ ਨੇ, ਅਥਵਾ ਧਰਮ ਅਰਥ ਕਾਮ ਤੇ ਮੋਖ ਇਹ 4 ਪਦਾਰਥ ਮੰਨੇ ਨੇ, ਇਹ ਵੀ ਉਹਨਾਂ ਨੂੰ ਮਿਲ ਜਾਂਦੇ ਨੇ। ਬਾਕੀ ਜਿਹੜੇ ਗੁਰਮਤ ਦੇ 4 ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ, ਇਹ ਵੀ ਉਹਨਾਂ ਨੂੰ ਮਿਲ ਜਾਂਦੇ ਨੇ। ਤੇ ਪੂਰਨ ਬੁੱਧ, ਜਿਹੜੀ ਪੂਰਨ ਬੁੱਧੀ, ਜਿਹੜੀ ਪੂਰਨ ਗਿਆਨ ਵਾਲੀ ਬੁੱਧੀ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਕਮਲ ਪ੍ਰਗਾਸ ਸਦਾ ਆਨੰਦ
ਤੇ ਉਹਨਾਂ ਦਾ ਹਿਰਦਾ ਰੂਪੀ ਕਮਲ ਐਨ ਖਿੜ ਜਾਂਦਾ ਹੈ ਤੇ ਸਦਾ ਆਨੰਦ ਤੇ ਹਮੇਸ਼ਾ ਲਈ ਉਹਨਾਂ ਦਾ ਮਨ ਆਨੰਦ ਵਿੱਚ ਰਹਿੰਦਾ ਹੈ, ਭਾਵ ਉਹਨਾਂ ਦਾ ਹਿਰਦਾ ਕਮਲ ਖਿੜ ਜਾਂਦਾ ਹੈ ਤੇ ਆਤਮਕ ਆਨੰਦ ਹਮੇਸ਼ਾ ਲਈ ਪ੍ਰਾਪਤ ਹੋ ਜਾਂਦਾ।
ਨਿਰਮਲ ਰੀਤ ਨਿਰੋਧਰ ਮੰਤ
ਪਰ ਉਹਨਾਂ ਦੇ ਜੀਵਨ ਦੀ ਜਿਹੜੀ ਰੀਤ ਹੈ, ਰਹੁ ਰੀਤ ਹੈ, ਰਹਿਤ ਮਰਜ਼ਾਦਾ ਹੈ, ਰਹਿਣੀ ਬਹਿਣੀ ਕਹਿਣੀ ਸਹਿਣੀ ਵੀ ਬਹੁਤ ਨਿਰਮਲ ਹੋ ਜਾਂਦੀ ਹੈ ਤੇ ਨਿਰੋਧਰ ਮੰਤ ਉਹਨਾਂ ਨੂੰ ਨਿਰੋਧਰ ਮੰਤਰ ਗੁਰੂ ਦਾ ਮਿਲ ਜਾਂਦਾ ਹੈ। ਨਿਰੋਧਰ ਮੰਤਰ ਉਸ ਮੰਤਰ ਨੂੰ ਕਹਿੰਦੇ ਨੇ ਵੀ ਜਿਸਦਾ ਫਲ ਆਰੋਕ ਹੋਵੇ। ਕਈ ਐਸੇ ਮੰਤਰ ਨੇ ਜਿਨ੍ਹਾਂ ਦੇ ਫਲ ਨੂੰ ਹੋਰ ਦੂਸਰੇ ਮੰਤਰ ਦੇ ਜ਼ੋਰ ਦੇ ਨਾਲ ਕੱਟਿਆ ਜਾਂਦਾ ਹੈ। ਜਿਵੇਂ ਆਮ ਤੌਰ 'ਤੇ ਤੁਸੀਂ ਇਹ ਗੱਲਾਂ ਅਖਬਾਰਾਂ ਵਿੱਚ ਬੜੇ ਬੜੇ ਇਸ਼ਤਿਹਾਰ ਪੜ੍ਹਦੇ ਹੋ ਵੀ ਕਿਸੇ ਨੇ ਕਿਸੇ 'ਤੇ ਕੁਝ ਟੂਣਾ ਕਰਵਾ ਦਿੱਤਾ, ਫਿਰ ਉਹ ਕਹਿੰਦੇ ਸਾਡੇ ਕੋਲ ਆਓ, ਅਸੀਂ ਆਪਣੇ ਕਾਲੇ ਇਲਮ ਨਾਲ ਜਾਂ ਆਪਣਾ ਅਤੇ ਆਪਣੇ ਮੰਤਰਾਂ ਦੀ ਸ਼ਕਤੀ ਨਾਲ ਅਸੀਂ ਤੁਹਾਡਾ ਸਾਰਾ ਕੁਝ ਠੀਕ ਕਰ ਦੇਵਾਂਗੇ। ਪਰ ਜਿਹੜਾ ਗੁਰਮਤਿ ਦਾ ਮੰਤਰ ਹੈ ਨਾ, ਨਿਰਮਲ ਰੀਤ ਨਿਰੋਧਰ ਮੰਤ, ਵੀ ਇਹਦਾ ਫਲ ਸਾਰਿਆਂ ਤੋਂ ਮਹਾਨ ਹੈ। ਭਾਵ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਅਤੇ ਵਾਹਿਗੁਰੂ ਮੰਤਰ ਦਾ ਸਿਮਰਨ ਕਰੋ, ਜਿੰਨੇ ਵੀ ਕੋਈ ਹੋਰ ਕਸ਼ਟ ਨੇ ਜਾਂ ਦੁੱਖ ਨੇ ਉਹ ਸਾਰੇ ਦੂਰ ਹੋ ਜਾਂਦੇ ਨੇ ਅਤੇ ਇਹਦਾ ਫਲ ਕਦੀ ਕੋਈ ਕੱਟ ਨਹੀਂ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਉਹਨਾਂ ਨੂੰ ਇਹ ਸਾਰੇ ਫਲ ਪ੍ਰਾਪਤ ਹੁੰਦੇ ਨੇ। ਦੂਸਰਾ ਨਿਰੋਧਰ ਮੰਤ ਦਾ ਅਰਥ ਹੈ ਵੀ ਜਿਹੜਾ ਮਨ ਨੂੰ ਰੋਕਣ ਵਾਲਾ ਮੰਤਰ, ਨਿਰੋਧ ਹੁੰਦਾ ਰੋਕਣਾ, ਨਿਰੋਧ ਰੋਕਣ ਵਾਲਾ, ਵੀ ਜਿਹੜਾ ਅਸਲੀ ਮਨ ਨੂੰ ਰੋਕਣ ਵਾਲਾ ਮੰਤਰ ਜਿਹਦੇ ਨਾਲ ਮਨ ਵੀ ਰੁਕ ਜਾਵੇ, ਮਨ ਵੀ ਕਾਬੂ ਵਿੱਚ ਆ ਜਾਵੇ, ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਤੀਸਰਾ ਨਿਰੋਧਰ ਦਾ ਅਰਥ ਮਹਾਂਪੁਰਖ ਹੀ ਕਰਦੇ ਸਨ ਵੀ ਨਿਰਵਿਸ਼ੇਸ਼ ਕਰਕੇ ਜਿਹੜਾ ਜੀਵ ਦਾ ਉਧਾਰ ਕਰਨ ਵਾਲਾ ਮੰਤਰ ਉਸਨੂੰ ਪ੍ਰਾਪਤ ਹੁੰਦਾ ਹੈ।
ਸਗਲ ਧਰਮ ਪਵਿੱਤਰ ਇਸ਼ਨਾਨ
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੂੰ ਸਾਰੇ ਧਰਮ ਸ੍ਰੇਸ਼ਟ ਆਚਾਰ ਤੇ ਵਿਚਾਰ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ, ਅਥਵਾ ਸਾਰੇ ਦੈਵੀ ਗੁਣ ਤੇ ਸਾਰੇ ਧਾਰਮਿਕ ਅਸੂਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਤੇ ਪਵਿੱਤਰ ਇਸ਼ਨਾਨ, ਸਭ ਤੋਂ ਪਵਿੱਤਰ ਇਸ਼ਨਾਨ ਨਾਮ ਦਾ ਤੇ ਗਿਆਨ ਦਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਸਭ ਮਹਿ ਊਚ ਬਸੇਖ ਗਿਆਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਰਿਆਂ ਵਿੱਚੋਂ ਉੱਚਾ ਤੇ ਸਭ ਤੋਂ ਵਿਸ਼ੇਖ ਵੱਡਾ ਉਹਨਾਂ ਨੂੰ ਜਿਹੜਾ ਵਾਹਿਗੁਰੂ ਦਾ ਗਿਆਨ, ਜਿਸ ਨੂੰ ਬ੍ਰਹਮ ਗਿਆਨ ਕਹਿੰਦੇ ਨੇ, ਯਥਾਰਥ ਗਿਆਨ ਕਹਿੰਦੇ ਨੇ, ਵਾਸਤਵ ਗਿਆਨ ਕਹਿੰਦੇ ਨੇ, ਉਹ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਹਰ ਹਰ ਭਜਨ ਪੂਰੇ ਗੁਰ ਸੰਗ
ਇਹ ਫਲ ਕਿਹਨਾਂ ਨੂੰ ਪ੍ਰਾਪਤ ਹੁੰਦੇ ਨੇ? ਹਜ਼ੂਰ ਕਹਿੰਦੇ ਜਿਹੜੇ ਗੁਰਸਿੱਖ ਮਾਈ ਭਾਈ ਪੂਰੇ ਗੁਰੂ ਦੇ ਨਾਲ ਮਿਲ ਕੇ ਤੇ ਹਰ ਹਰ ਭਜਨ ਤੇ ਗੁਰੂ ਦੇ ਬਖਸ਼ੇ ਨਾਮ ਦੁਆਰਾ ਵਾਹਿਗੁਰੂ ਦਾ ਭਜਨ ਕਰਦੇ ਨੇ, ਉਹਨਾਂ ਨੂੰ ਇਹ ਫਲ ਪ੍ਰਾਪਤ ਹੁੰਦੇ ਹਨ।
ਜਪ ਤਰੀਐ ਨਾਨਕ ਨਾਮ ਹਰ ਰੰਗ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਤੇ ਉਸ ਪ੍ਰਭੂ ਦੇ ਨਾਮ ਨੂੰ ਜਪ ਕੇ ਇਸ ਭਵ ਸਾਗਰ ਤੋਂ ਵੀ ਤਰ ਜਾਈਦਾ ਹੈ।
ਸਲੋਕ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਬਿਕਾਰ
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੌਵੀਂ ਥਿਤ ਦੁਆਰਾ ਉਪਦੇਸ਼ ਦੇਣ ਲੱਗੇ ਹਨ। ਨਾਰਾਇਣ ਨਹਿ ਸਿਮਰਿਓ, ਗੁਰਮੁਖੋ ਜਿਹੜੇ ਕੰਮ ਲਈ ਮਨੁੱਖ ਆਇਆ ਸੀ ਨਾ ਉਹ ਭੁੱਲ ਹੀ ਗਿਆ। ਉਹ ਕੰਮ ਕੀ ਸੀ? ਇਹ ਮਨੁੱਖ ਨੇ ਮਾਤਾ ਦੇ ਗਰਭ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇਹ ਇਕਰਾਰ ਕੀਤਾ ਸੀ ਕਿ ਹੇ ਵਾਹਿਗੁਰੂ ਤੂੰ ਮੈਨੂੰ ਇਸ ਨਰਕ ਦੇ ਵਿੱਚੋਂ, ਨਰਕ ਕੋਰ ਗੁਬਾਰ ਤੋਂ ਬਾਹਰ ਕੱਢ ਤੇ ਮੈਂ ਤੇਰਾ ਸਵਾਸ ਸਵਾਸ ਸਿਮਰਨ ਕਰਾਂਗਾ। ਪਰ ਜਦੋਂ ਉਹ ਮਾਤਾ ਦੇ ਗਰਭ ਤੋਂ ਬਾਹਰ ਆਇਆ ਫਿਰ ਕੀ ਹੋਇਆ? ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਫਿਰ ਮਾਇਆ ਦਾ ਪ੍ਰਭਾਵ ਪੈ ਗਿਆ, ਰੱਬ ਨੂੰ ਭੁੱਲ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਰਾਇਣ ਨਹਿ ਸਿਮਰਿਓ, ਵੀ ਇਸ ਜੀਵ ਨੇ, ਇਸ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕੀਤਾ। ਮੋਹੇ ਉਹ ਸਵਾਦ ਬੇਕਾਰ, ਆ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਸਵਾਦ ਚਸਕਿਆਂ ਦੇ ਵਿੱਚ ਹੀ ਮੋਹਤ ਹੋ ਗਿਆ।
ਨਾਨਕ ਨਾਮ ਬਿਸਾਰਿਆ ਨਰਕ ਸੁਰਗ ਅਵਤਾਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ। ਇਸ ਜੀਵ ਨੇ, ਇਸ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ ਤੇ ਇਹਦਾ ਫਲ ਕੀ ਹੋਵੇਗਾ? ਉਸ ਵਾਹਿਗੁਰੂ ਦੇ ਨਾਮ ਨੂੰ ਵਿਸਾਰਨ ਕਰਕੇ ਨਰਕ ਸੁਰਗ ਅਵਤਾਰ। ਇਹ ਜਿਹੜਾ ਮਨੁੱਖ ਹੈ ਆਪਣੇ ਪੁੰਨਾਂ ਪਾਪਾਂ ਕਰਕੇ ਕਦੇ ਨਰਕਾਂ ਵਿੱਚ ਕਦੇ ਸਵਰਗਾਂ ਦੇ ਵਿੱਚ ਜਾ ਕੇ ਉਤਰਦਾ ਹੈ। ਅਵਤਾਰ ਦਾ ਅਰਥ ਹੁੰਦਾ ਹੈ ਉਤਰਨਾ, ਕਦੇ ਨਰਕਾਂ ਵਿੱਚ ਜਾ ਕੇ ਉਤਰਦਾ ਤੇ ਕਦੇ ਸਵਰਗਾਂ ਦੇ ਵਿੱਚ ਜਾ ਕੇ ਉਤਰ ਜਾਂਦਾ ਹੈ।
ਪੌੜੀ ਨੌਮੀ ਨਵੇਂ ਛਿੱਦਰ ਅਵਬੀਤ।
ਇੱਥੇ ਇਹ ਵੀ ਗੱਲ ਥੋੜ੍ਹੀ ਜਿਹੀ ਵਿਚਾਰ ਲੈਣੀ ਚਾਹੀਦੀ ਹੈ ਵੀ ਜਿਹੜਾ ਸਿੱਖ ਧਰਮ ਹੈ ਇਹਦੇ ਵਿੱਚ ਨਰਕ ਅਤੇ ਸੁਰਗ ਦੀ ਕੋਈ ਬਹੁਤੀ ਵੱਡੀ ਅਹਿਮੀਅਤ ਨਹੀਂ ਸਮਝੀ ਗਈ। ਆਮ ਲੋਕ ਤਾਂ ਸਵਰਗ ਨੂੰ ਬਹੁਤ ਤਰਜੀਹ ਦਿੰਦੇ ਨੇ ਵੀ ਅਸੀਂ ਸਵਰਗ ਵਿੱਚ ਜਾਵਾਂਗੇ ਜਾਂ ਫਲਾਨਾ ਸੁਰਗਵਾਸ ਹੋ ਗਿਆ, ਸ਼ਬਦ ਆਮ ਹੀ ਵਰਤਿਆ ਜਾਂਦਾ ਹੈ। ਪਰ ਗੁਰਮਤ ਦਾ ਦ੍ਰਿਸ਼ਟੀਕੋਣ ਨਰਕ ਸੁਰਗ ਤੋਂ ਵੱਖਰਾ ਹੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਸਿਧਾਂਤ ਬਖਸ਼ਿਆ ਹੈ, ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਉਹ ਜਿਹੜੇ ਹਿੰਦੂ ਮਤ ਦੇ ਨਰਕ ਸੁਰਗ ਨੇ ਉਹਨਾਂ ਦੇ ਨਾਲੋਂ ਬਿਲਕੁਲ ਵੱਖਰਾ ਹੈ। ਦੂਰ ਰਹੀ ਉਹ ਜਨਤੇ ਬਾਟ, ਜਮਤੇ ਰਾਖਾ ਦੇ ਕਰ ਹੱਥ, ਗੁਰਮੁਖਾਂ ਦਾ ਰਸਤਾ ਹੀ ਵੱਖਰਾ ਹੈ। ਨਰਕ ਸੁਰਗ ਦੇ ਵਿੱਚ ਤਾਂ ਪਾਪੀ ਪੁੰਨੀ ਜਾਂਦੇ ਨੇ ਤੇ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ ਉਹ ਤੇ ਸੱਚਖੰਡ ਦੇ ਵਿੱਚ ਪਹੁੰਚਦੇ ਨੇ। ਇਸੇ ਲਈ ਇਹ ਪਾਪੀਆਂ ਪੁੰਨਾਂ ਦੀ ਗੱਲ ਗੁਰੂ ਮਹਾਰਾਜ ਨੇ ਲਿਖੀ ਹੈ ਨਰਕ ਸੁਰਗ ਅਵਤਾਰ, ਵੀ ਉਹ ਨਰਕਾਂ ਅਤੇ ਸੁਰਗਾਂ ਦੇ ਵਿੱਚ ਜਾ ਕੇ ਜਨਮ ਲੈਂਦੇ ਨੇ, ਕਦੇ ਨਰਕਾਂ ਵਿੱਚ ਅਤੇ ਕਦੇ ਸੁਰਗਾਂ ਵਿੱਚ ਜਾ ਕੇ ਉਤਰਦੇ ਨੇ। ਜਿਹੜੇ ਨਾਮ ਨੂੰ ਭੁਲਾਉਂਦੇ ਨੇ ਅਤੇ ਪੁੰਨਾਂ ਪਾਪਾਂ ਦੇ ਵਿੱਚ ਫਸੇ ਰਹਿੰਦੇ ਨੇ ਉਹਨਾਂ ਨੂੰ ਕਿਤੇ ਨਰਕ ਅਤੇ ਸਵਰਗ ਭੁਗਣਾ ਪੈਂਦਾ ਹੈ। ਅਤੇ ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਨੇ ਤਾਂ ਇਹ ਬਚਨ ਕਹੇ ਨੇ, ਕਬੀਰ ਨਰਕ ਸੁਰਗ ਅਤੇ ਮੈਂ ਰਹੇ ਸਤਿਗੁਰ ਕੇ ਪ੍ਰਸਾਦ, ਬਈ ਮੈਂ ਤੇ ਸਤਿਗੁਰੂ ਦੀ ਕਿਰਪਾ ਨਾਲ ਵੀ ਸਵਰਗ ਤੇ ਨਰਕ ਦੋਹਾਂ ਤੋਂ ਹੀ ਬਚ ਗਿਆ ਹਾਂ। ਕਿਉਂਕਿ ਗੁਰਮੁਖਾਂ ਨੂੰ ਨਾ ਸਵਰਗ ਦੀ ਲਾਲਸਾ ਹੁੰਦੀ ਨਾ ਨਰਕ ਦਾ ਕੋਈ ਡਰ ਹੁੰਦਾ। ਜਿਵੇਂ ਇੱਕ ਉਹ ਵੀ ਪ੍ਰਸੰਗ ਆਉਂਦਾ ਹੈ ਕਿ ਇੱਕ ਗੜ ਸ਼ੰਕਰ ਸ਼ਹਿਰ ਦੇ ਵਿੱਚ ਯੋਗੀ ਆਇਆ ਜਿਸਦਾ ਨਾਮ ਮਹੇਸ਼ਾ ਯੋਗੀ ਲਿਖਿਆ ਹੋਇਆ। ਉਸਨੇ ਢੰਡੋਰਾ ਫਰਾਇਆ ਵੀ ਜਿਹੜਾ ਵੀ ਮੇਰੇ ਕੋਲ ਆਵੇਗਾ ਉਹਨੂੰ ਇੱਕ ਸਾਲ ਸਵਰਗ ਦਾ ਸੁੱਖ ਮਿਲੇਗਾ। ਲੋਕ ਧੜਾ ਧੜ ਉਸਦੇ ਪਾਸ ਜਾਣ ਲੱਗ ਪਏ ਵੀ ਹੁਣ ਤੇ ਮੁਫ਼ਤ ਦਾ ਸਵਰਗ ਮਿਲਦਾ ਹੈ। ਅਤੇ ਪਰ ਕਹਿੰਦੇ ਨੇ ਜਦੋਂ ਉਸਦੇ ਕੋਲ ਹਜ਼ਾਰਾਂ ਲੋਕ ਇਕੱਠੇ ਹੋਣ ਲੱਗੇ, ਇੱਕ ਦਿਨ ਉਸਨੇ ਬੜੇ ਮਾਣ ਦੇ ਨਾਲ ਆਖਿਆ ਵੀ ਕੋਈ ਇਹੋ ਜਿਹਾ ਵੀ ਬੰਦਾ ਹੈ ਜਿਹੜਾ ਮੇਰੇ ਕੋਲ ਨਾ ਆਇਆ ਹੋਵੇ ਦਰਸ਼ਨ ਕਰਨ ਵਾਸਤੇ? ਤਾਂ ਪਤਾ ਲੱਗਿਆ ਵੀ ਇੱਕ ਗੁਰੂ ਨਾਨਕ ਦਾ ਸਿੱਖ ਹੈ ਭਾਈ ਤਿਲਕੂ, ਉਹ ਨਹੀਂ ਤੇਰੇ ਪਾਸ ਆਇਆ। ਯੋਗੀ ਹੈਰਾਨ ਹੋਇਆ, ਕਹਿੰਦਾ ਵੀ ਸਵਰਗ ਦੇ ਮਗਰ ਦੁਨੀਆ ਭੱਜੀ ਫਿਰਦੀ ਹੈ ਅਤੇ ਹੁਣ ਮੁਫ਼ਤ ਦਾ ਸਵਰਗ ਮਿਲਦਾ, ਉਹ ਸਿੱਖ ਕਿਉਂ ਨਹੀਂ ਆਇਆ? ਜਾਓ ਜਾ ਕੇ ਉਸਨੂੰ ਜਾ ਕੇ ਆਖੋ, ਸ਼ਾਇਦ ਉਸਨੂੰ ਮੇਰੇ ਬਾਰੇ ਪਤਾ ਨਾ ਹੋਵੇ, ਵੀ ਤੂੰ ਜਾ ਕੇ ਦਰਸ਼ਨ ਕਰ ਲੈ, ਤੈਨੂੰ ਇੱਕ ਸਾਲ ਸਵਰਗ ਦਾ ਸੁੱਖ ਮਿਲੇਗਾ। ਜੇ ਦੋ ਵਾਰੀ ਦਰਸ਼ਨ ਕਰ ਲਏ ਦੋ ਸਾਲ ਦਾ ਮਿਲ ਜਾਵੇਗਾ, ਜਿੰਨੀ ਵਾਰੀ ਕੋਈ ਦਰਸ਼ਨ ਕਰੇਗਾ ਉਨੇ ਸਾਲ ਦਾ ਉਹਨੂੰ ਸਵਰਗ ਦਾ ਸੁੱਖ ਮਿਲਦਾ ਸੀ। ਅਤੇ ਜਦੋਂ ਭਾਈ ਤਿਲਕੇ ਕੋਲੇ ਦੇ ਭੇਜੇ ਸੇਵਾਦਾਰ ਗਏ ਅਤੇ ਭਾਈ ਤਿਲਕੂ ਨੇ ਆਖਿਆ ਵੀ ਮੈਂ ਤਾਂ ਇਹੋ ਜਿਹੇ ਦੇ ਮੱਥੇ ਨਹੀਂ ਲੱਗਣਾ, ਮੈਨੂੰ ਤਾਂ ਸਵਰਗ ਜਾਣ ਦੀ ਕੋਈ ਇੱਛਾ ਹੀ ਨਹੀਂ, ਇਸ ਲਈ ਮੈਂ ਨਹੀਂ ਉਸਦੇ ਕੋਲ ਬਿਲਕੁਲ ਜਾਵਾਂਗਾ। ਜਦੋਂ ਉਹਨਾਂ ਨੇ ਆ ਕੇ ਯੋਗੀ ਨੂੰ ਦੱਸਿਆ ਵੀ ਉਹ ਤਾਂ ਤੇਰੇ ਕੋਲ ਆਉਣ ਵਾਸਤੇ ਤਿਆਰ ਹੀ ਨਹੀਂ, ਅਤੇ ਯੋਗੀ ਨੇ ਸੋਚਿਆ ਵੀ ਉਹਦੇ ਕੋਲ ਇਹੋ ਜਿਹੀ ਕਿਹੜੀ ਚੀਜ਼ ਹੈ ਵੀ ਜਿਹੜਾ ਜਿਹਨੂੰ ਨਾ ਸਵਰਗ ਦੀ ਇੱਛਾ ਹੈ ਨਾ ਕੋਈ ਹੋਰ ਚੀਜ਼ ਦੀ ਇੱਛਾ ਹੈ। ਅਤੇ ਫਿਰ ਉਹਦੇ ਮਨ ਵਿੱਚ ਖਿਆਲ ਆਇਆ, ਕਿਉਂ ਨਾ ਐਸੇ ਮਹਾਂਪੁਰਖ ਦੇ ਕੋਲ ਆਪ ਹੀ ਚੱਲ ਕੇ ਜਾਈਏ। ਅਤੇ ਜਦੋਂ ਮਹੇਸ਼ਾ ਯੋਗੀ ਆਪਣੇ ਚੇਲੇ ਬਾਲਿਆਂ ਨੂੰ ਨਾਲ ਲੈ ਕੇ ਅਤੇ ਭਾਈ ਤਿਲਕੂ ਸਿੱਖ ਦੇ ਘਰ ਵੱਲ ਨੂੰ ਗਿਆ ਅਤੇ ਅੱਗੇ ਇੱਕ ਸੇਵਾਦਾਰ ਨੇ ਜਾ ਕੇ ਸੁਨੇਹਾ ਦਿੱਤਾ ਵੀ ਯੋਗੀ ਮਹਾਂਪੁਰਖ ਤੁਹਾਡੇ ਕੋਲ ਆ ਰਹੇ ਨੇ, ਅਤੇ ਉਸਨੇ ਉੱਠ ਕੇ ਦਰਵਾਜ਼ੇ ਬੰਦ ਕਰ ਦਿੱਤੇ। ਤੇ ਵੀ ਮੇਰੇ ਘਰੇ ਨਾ ਵੜੇ। ਜਦੋਂ ਉਸਨੇ ਦਰਵਾਜ਼ੇ ਬੰਦ ਕੀਤੇ ਤੇ ਯੋਗੀ ਆਪਣੇ ਚੇਲੇ ਬਾਲਿਆਂ ਨੂੰ ਲੈ ਕੇ ਬਾਹਰ ਖੜਾ ਹੈ ਤੇ ਕਹਿੰਦਾ ਵੀ ਗੁਰਸਿੱਖਾ ਇੱਕ ਵਾਰੀ ਬਾਹਰ ਤੇ ਖੋਲ, ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਹਾਂ। ਗੁਰਸਿੱਖ ਅੰਦਰੋਂ ਕਹਿਣ ਲੱਗਾ, ਪਹਿਲਾਂ ਤੂੰ ਆਪਣਾ ਬਚਨ ਵਾਪਸ ਲੈ, ਤੂੰ ਇਹ ਗੱਲ ਕਹਿੰਦਾ ਵੀ ਜਿਹੜਾ ਇੱਕ ਵਾਰੀ ਮੇਰੇ ਦਰਸ਼ਨ ਕਰ ਲਵੇ ਉਹਨੂੰ ਇੱਕ ਸਾਲ ਦਾ ਸਵਰਗ ਦਾ ਸੁੱਖ ਮਿਲਦਾ, ਉਹ ਬਚਨ ਵਾਪਸ ਲੈਣਾ ਪਵੇਗਾ, ਫਿਰ ਦਰਵਾਜ਼ਾ ਖੁੱਲ੍ਹ ਸਕਦਾ। ਅਤੇ ਯੋਗੀ ਦੇ ਮਨ ਵਿੱਚੋਂ ਇਹ ਭੁਲੇਖਾ ਕੱਢਣਾ ਸੀ ਅਤੇ ਉਸਨੇ ਆਖਿਆ, ਮੈਂ ਆਪਣੇ ਬਚਨ ਨੂੰ ਵਾਪਸ ਲੈਂਦਾ ਹਾਂ, ਤੂੰ ਇੱਕ ਵਾਰੀ ਮੈਨੂੰ ਦਰਸ਼ਨ ਕਰਨ ਦੇ। ਤਾਂ ਉਸ ਗੁਰਸਿੱਖ ਨੇ ਦਰਵਾਜ਼ਾ ਖੋਲ੍ਹਿਆ ਅਤੇ ਘਰੇ ਗਰੀਬੀ ਹੈ, ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਪਰ ਉਹ ਸਾਰਿਆਂ ਤੋਂ ਸਾਰੀ ਸ੍ਰਿਸ਼ਟੀ ਦਾ ਰਾਜਾ ਸੀ ਗੁਰਸਿੱਖ। ਅਤੇ ਯੋਗੀ ਨੇ ਜਾ ਕੇ ਗੁਰਸਿੱਖ ਦੇ ਚਰਨਾਂ 'ਤੇ ਮੱਥਾ ਟੇਕਿਆ, ਕਹਿਣ ਲੱਗਾ, ਧੰਨ ਹੈ ਗੁਰਸਿੱਖਾ ਵੀ ਜਿਹਨੇ ਇਹੋ ਜਿਹੀ ਉੱਚੀ ਅਵਸਥਾ ਨੂੰ ਪ੍ਰਾਪਤ ਕੀਤਾ, ਪਰ ਮੈਨੂੰ ਇਹ ਤਾਂ ਦੱਸ ਤੇਰਾ ਗੁਰੂ ਕੌਣ ਹੈ? ਅਤੇ ਭਾਈ ਤਿਲਕੂ ਕਹਿਣ ਲੱਗਾ, ਮੇਰਾ ਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ। ਤਾਰਨ ਗਗਨ ਨਾ ਉਖੰਡ ਮੈਂ ਜੋਤ ਸਵਰੂਪੀ ਰਹੇ ਉਹ ਪਰ, ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਕਹਿੰਦਾ ਫਿਰ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਵਾ। ਕਹਿਣ ਲੱਗਾ, ਠੀਕ ਹੈ। ਭਾਈ ਤਿਲਕੂ ਇਸ ਯੋਗੀ ਨੂੰ ਨਾਲ ਲੈ ਕੇ ਸਤਿਗੁਰੂ ਦੇ ਕੋਲ ਚੱਲ ਪਿਆ। ਰਸਤੇ ਵਿੱਚ ਗੱਲਾਂ ਚੱਲੀਆਂ ਅਤੇ ਯੋਗੀ ਪੁੱਛਣ ਲੱਗਿਆ ਵੀ ਗੁਰੂ ਮਹਾਰਾਜ ਦੀ ਉਮਰ ਕਿਤਨੀ ਕੁ ਹੈ? ਅਤੇ ਗੁਰਸੇ ਕਹਿਣ ਲੱਗਾ, ਹੋਊਗੀ ਕੋਈ 40-45 ਸਾਲ ਦੇ ਕਰੀਬ। ਅਤੇ ਯੋਗੀ ਦੇ ਮਨ ਦੇ ਵਿੱਚ ਸ਼ੰਕਾ ਹੋ ਗਈ, ਕਹਿੰਦਾ ਮੈਂ ਤਾਂ ਯੋਗ ਸਾਧਨ ਕਰਕੇ ਪਤਾ ਨਹੀਂ ਕਿੰਨੇ 500 ਸਾਲ ਤੋਂ ਵੱਧ ਉਹਨੇ ਉਮਰ ਭੋਗੀ ਸੀ। ਕਹਿਣ ਲੱਗਾ, ਉਹਨਾਂ ਨੇ ਕੀ ਸਾਧਨ ਕੀਤੇ ਹੋਣਗੇ, ਉਹ ਗੁਰੂ ਕਿਵੇਂ ਬਣ ਸਕਦੇ ਨੇ ਇੰਨੀ ਛੋਟੀ ਉਮਰ ਦੇ ਵਿੱਚ? ਉਹ ਕੀ ਗੁਰੂ ਬਣ ਸਕਦੇ ਨੇ? ਮਨ ਦੇ ਵਿੱਚ ਸ਼ੰਕਾ ਹੋ ਗਈ। ਪਰ ਭਾਈ ਤਿਲਕੂ ਕਹਿਣ ਲੱਗਾ, ਗੱਲ ਸੁਣ, ਤੂੰ ਸ਼ੁੱਧ ਭਾਵਨਾ ਦੇ ਨਾਲ ਜਾ ਕੇ ਸਤਿਗੁਰੂ ਦੇ ਦਰਸ਼ਨ ਕਰੀਂ, ਤੈਨੂੰ ਪਤਾ ਲੱਗੇਗਾ ਵੀ ਸਤਿਗੁਰੂ ਦੀ ਸਰਬੱਤਤਾ ਕਿੰਨੀ ਮਹਾਨ ਹੈ। ਅਤੇ ਇਹ ਕਹਿਣ ਲੱਗਾ, ਚਲੋ ਠੀਕ ਹੈ। ਅਤੇ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਗਿਆ ਅਤੇ ਗੁਰੂ ਮਹਾਰਾਜ ਨੂੰ ਵੀ ਪਹਿਲਾਂ ਹੀ ਪਤਾ ਲੱਗ ਗਿਆ ਵੀ ਮਹੇਸ਼ਾ ਯੋਗੀ ਆ ਰਿਹਾ ਹੈ, ਅਤੇ ਗੁਰੂ ਮਹਾਰਾਜ ਨੇ ਆਪਣੇ ਸਾਹਮਣੇ ਇੱਕ ਕਨਾਤ ਤਣਵਾ ਦਿੱਤੀ, ਪਰਦਾ ਕਰਵਾ ਦਿੱਤਾ। ਜਦੋਂ ਪਰਦਾ ਕਰਵਾਇਆ ਤਾਂ ਯੋਗੀ ਹੈਰਾਨ ਹੋਇਆ, ਕਹਿਣ ਲੱਗਾ, ਮਹਾਰਾਜ ਮੈਨੂੰ ਦਰਸ਼ਨ ਦਿਓ। ਸਤਿਗੁਰੂ ਕਹਿਣ ਲੱਗੇ, ਤੇਰੇ ਮਨ ਦੇ ਵਿੱਚ ਆਪਣੀ ਯੋਗ ਸਾਧਨਾ ਦਾ ਹੰਕਾਰ ਹੈ ਅਤੇ ਤੂੰ ਇਹ ਵਰਦਾਨ ਲਿਆ ਹੋਇਆ ਹੈ ਵੀ ਜਿਹੜਾ ਮੇਰੇ ਦਰਸ਼ਨ ਕਰੇ ਅਤੇ ਮੈਨੂੰ ਉਹਨੂੰ ਸਵਰਗ ਦਾ ਸੁੱਖ ਮਿਲੇਗਾ। ਇੱਥੇ ਤੇਰੇ ਸਵਰਗ ਦੀ ਇੱਛਾ ਰੱਖਣ ਵਾਲਾ, ਸਵਰਗ ਦਾ ਸੁੱਖ ਲੈਣ ਵਾਲਾ ਕੋਈ ਵੀ ਨਹੀਂ ਹੈ, ਇਸ ਲਈ ਤੂੰ ਇੱਥੇ ਨਹੀਂ ਆ ਸਕਦਾ। ਇਹਦਾ ਹੰਕਾਰ ਚੱਕਣਾ ਚੂਰ ਹੋਇਆ। ਫਿਰ ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਦਰਸ਼ਨ ਤਾਂ ਦਿਓ। ਤਾਂ ਗੁਰੂ ਮਹਾਰਾਜ ਕਹਿਣ ਲੱਗੇ, ਅੱਛਾ ਤੂੰ ਪਹਿਲਾਂ ਇਹ ਗੱਲ ਦੱਸ ਵੀ ਤੇਰਾ ਇੱਕ ਕੰਨ ਤੇ ਤੇਰੀ ਮੁੰਦਰਾ ਕਿੱਥੇ ਹੈ? ਯੋਗੀ ਸੀ ਨਾ, ਅਤੇ ਜਦੋਂ ਇਹਨੇ ਇਹ ਗੱਲ ਸੁਣੀ, ਇਹ ਕੋਈ ਪੁਰਾਣੀ ਕਈ 100 ਸਾਲਾਂ ਦੀ ਗੱਲ ਸੀ, ਅਤੇ ਇਹ ਹੈਰਾਨ ਹੋਇਆ। ਕਹਿਣ ਲੱਗਾ ਵੀ ਗੁਰੂ ਮਹਾਰਾਜ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਿਆ? ਇਹਨੇ ਤਾਂ ਉਮਰ ਬੜੀ ਛੋਟੀ ਹੈ। ਫਿਰ ਉਹਨੂੰ ਯਾਦ ਆਇਆ ਪਿਛਲਾ ਸਾਰਾ ਬਿਰਤਾਂਤ। ਇੱਕ ਵਾਰੀ ਸਮੁੰਦਰ ਵਿੱਚ ਸਫ਼ਰ ਕਰ ਰਿਹਾ ਸੀ ਅਤੇ ਸਮੁੰਦਰ ਵਿੱਚ ਸਫ਼ਰ ਕਰਨ ਵੇਲੇ ਕੁਦਰਤੀ ਸਮੁੰਦਰੀ ਜਹਾਜ਼ ਨੂੰ ਕੋਈ ਵਿਘਨ ਪੈ ਗਿਆ ਅਤੇ ਜਿਹੜੇ ਉਸ ਵੇਲੇ ਲੋਕ ਜ਼ਿਆਦਾ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਸਨ ਅਤੇ ਉਹ ਕਹਿਣ ਲੱਗੇ ਵੀ ਹੁਣ ਇਹ ਜਹਾਜ਼ ਨੂੰ ਬਹੁਤ ਵੱਡਾ ਖਤਰਾ ਹੈ, ਹੋ ਸਕਦਾ ਹੈ ਵੀ ਇਹ ਹੁਣ ਅੱਗੇ ਚੱਲੇ ਜਾਂ ਨਾ ਚੱਲੇ। ਹੁਣ ਇੱਥੇ ਆਪਾਂ ਨੂੰ ਕੁਝ ਨਾ ਕੁਝ ਕਿਸੇ ਸਾਧਨ ਯੁਕਤੀ ਨੂੰ ਜੁਟਾਉਣਾ ਪਵੇਗਾ। ਉਹ ਸਾਰੇ ਲੋਕ ਇਕੱਠੇ ਹੋਏ, ਕਹਿਣ ਲੱਗੇ ਦੱਸੋ ਕੀ ਹੋਣਾ ਚਾਹੀਦਾ ਹੈ, ਜਹਾਜ਼ ਕਿਵੇਂ ਚੱਲ ਸਕਦਾ ਹੈ? ਅਤੇ ਜਿਹੜੇ ਲੋਕ ਉਸ ਵੇਲੇ ਅੰਧ ਵਿਸ਼ਵਾਸੀ ਸਨ, ਕਿਸੇ ਨੇ ਆਖਿਆ ਵੀ ਇਉਂ ਕਰੋ, ਸਮੁੰਦਰ ਨੂੰ ਬਲੀ ਦਿਓ। ਅਤੇ ਬਲੀ ਕਾਹਦੀ ਦਿੱਤੀ ਜਾਵੇ? ਕਹਿੰਦੇ ਕਿਸੇ ਮਨੁੱਖ ਦੀ ਬਲੀ ਦਿੱਤੀ ਜਾਵੇ। ਪੁਰਾਣੇ ਸਮੇਂ ਵਿੱਚ ਇਹ ਗੱਲਾਂ ਆਮ ਪ੍ਰਚਲਿਤ ਸਨ, ਹੁਣ ਵੀ ਆ ਬੱਕਰਿਆਂ ਦੀਆਂ ਬਲੀਆਂ ਅਤੇ ਹੋਰ ਕਈ ਜਾਨਵਰਾਂ ਦੀਆਂ ਬਲੀਆਂ ਹੁਣ ਵੀ ਹਿੰਦੂ ਮੰਦਰਾਂ ਵਿੱਚ ਚੜ੍ਹਦੀਆਂ ਨੇ। ਤੁਸੀਂ ਕਲਕੱਤੇ ਕਾਲੀ ਦੇ ਮੰਦਰ ਵਿੱਚ ਜਾਓ ਅਤੇ ਹੁਣ ਤੱਕ ਬੱਕਰੇ ਵੱਢੇ ਜਾਂਦੇ ਨੇ, ਝੋਟੇ ਵੀ ਵੱਢੇ ਜਾਂਦੇ ਨੇ, ਅਤੇ ਪਹਿਲੇ ਸਮੇਂ ਵਿੱਚ ਮਨੁੱਖ ਦੇ ਵੀ ਸਿਰ ਵੱਢੇ ਜਾਂਦੇ ਸਨ, ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। ਕਹਿੰਦੇ ਕਿਸੇ ਮਨੁੱਖ ਦੀ ਬਲੀ ਦੇਣੀ ਪਵੇਗੀ, ਫਿਰ ਇਹ ਜਹਾਜ਼ ਰੁਕਿਆ ਚੱਲ ਸਕਦਾ। ਅਤੇ ਜਦੋਂ ਮਨੁੱਖ ਦੀ ਬਲੀ 'ਤੇ ਗੱਲ ਗਈ ਤਾਂ ਸਾਰੇ ਲੋਕ ਇੱਕ ਦੂਸਰੇ ਵੱਲ ਬਿਟਰ ਬਿਟਰ ਦੇਖਣ ਲੱਗੇ। ਹੁਣ ਜਿੰਨੇ ਲੋਕ ਸਨ ਜਹਾਜ਼ ਦੇ ਵਿੱਚ ਸਵਾਰ, ਸਾਰੇ ਕਬੀਲਦਾਰ ਸਨ, ਬਾਲ ਬੱਚੇਦਾਰ ਸਨ ਤੇ ਉਹ ਕਹਿਣ ਲੱਗੇ ਵੀ ਇਹ ਤਾਂ ਠੀਕ ਨੇ ਵੀ ਜਿਹੜਾ ਜਿਹਦਾ ਕੋਈ ਪਰਿਵਾਰ ਨਾ ਹੋਵੇ ਉਹ ਬੰਦਾ ਲੱਭੋ ਤੇ ਅਖੀਰ ਉਹਨਾਂ ਦੀ ਮਹੇਸ਼ੇ ਜੋਗੀ ਤੇ ਨਿਗਾਹ ਜਾ ਪਈ ਕਹਿੰਦੇ ਇਹ ਇੱਕ ਜੋਗੀ ਹੈ ਇਹਦਾ ਕੋਈ ਨਾ ਬੱਚਾ ਹੈ ਨਾ ਕੋਈ ਇਹਦੇ ਘਰ ਵਾਲੇ ਨਾ ਕੋਈ ਪਰਿਵਾਰ ਹੈ ਤੇ ਸਾਰਿਆਂ ਨੇ ਸਲਾਹ ਕੀਤੀ ਕਹਿੰਦੇ ਇਹਦੀ ਬਲੀ ਦੇਣੀ ਚਾਹੀਦੀ ਹੈ ਇਹਦੇ ਪਿੱਛੇ ਤਾਂ ਕੋਈ ਰੋਣ ਵਾਲਾ ਵੀ ਨਹੀਂ ਜਦੋਂ ਬਲੀ ਦੇਣੀ ਹੈ ਤੇ ਕਿ ਸੰਤ ਦੀ ਬਲੀ ਕਹਿੰਦੇ ਦਿਓ ਫਿਰ ਉਹ ਗੱਲ ਹੋ ਗਈ ਤੇ ਉਹਨਾਂ ਨੇ ਚਾਕੇ ਧੱਕੇ ਨਾਲ ਹੀ ਮਹੇਸ਼ੇ ਜੋਗੀ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਦੋਂ ਸਮੁੰਦਰ ਵਿੱਚ ਸੁੱਟਿਆ ਤੇ ਕਹਿੰਦੇ ਨੇ ਉਸ ਵੇਲੇ ਕੋਈ ਮੱਛ ਸੀ ਤੇ ਉਹਨੇ ਆ ਕੇ ਇਹਦੇ ਕੰਨ ਵਿੱਚ ਮੁੰਦਰਾ ਪਾਈ ਬਲੌਰ ਦੀ ਚਮਕੀ ਉਹਨੇ ਆ ਕੇ ਉਹਨੂੰ ਆ ਕੇ ਨਿਗਲ ਲਿਆ ਤੇ ਇਹ ਜਿਹੜਾ ਸੀ ਕੁਦਰਤੀ ਸਬੱਬ ਦੇ ਨਾਲ ਸਮੁੰਦਰ ਦੀਆਂ ਲਹਿਰਾਂ ਦੇ ਨਾਲ ਹੌਲੀ ਹੌਲੀ ਕਿਨਾਰੇ ਆ ਕੇ ਲੱਗ ਗਿਆ ਔਰ ਉੱਥੇ ਕੁਛ ਸਮੇਂ ਤੋਂ ਬਾਅਦ ਇਹਨੂੰ ਹੋਸ਼ ਆ ਗਈ ਤੇ ਇਹਦੀ ਜਿਹੜੀ ਕੰਨ ਤੇ ਮੁੰਦਰਾ ਤੇ ਗਾਇਬ ਸੀ ਚਲੋ ਇਹਦੀ ਜਾਨ ਬਚ ਗਈ ਇਹ ਕੋਈ ਬਹੁਤ ਪੁਰਾਣੀ ਘਟਨਾ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਵਾਲ ਕੀਤਾ ਵੀ ਤੇਰੀ ਕੰਨ ਤੇ ਮੁੰਦਰਾ ਕਿੱਥੇ ਹੈ ਤੇ ਕਹਿਣ ਲੱਗਾ ਮਹਾਰਾਜ ਉਹ ਤੇ ਬਹੁਤ ਪੁਰਾਣੀ ਗੱਲ ਹੈ ਵੀ ਮੈਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਮੇਰੀ ਕੰਨ ਤੇ ਮੁੰਦਰਾ ਇੱਕ ਮੱਛ ਨੇ ਨਿਗਲ ਲਈ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਨਾਤ ਵਿੱਚੋਂ ਆਪਣਾ ਹੱਥ ਬਾਹਰ ਕੱਢ ਕੇ ਤੇ ਉਹਨੂੰ ਕਹਿਣ ਲੱਗੇ ਆਹ ਵੇਖ ਕਿਤੇ ਆਹ ਤੇ ਨਹੀਂ ਤੇਰੀ ਮੁੰਦਰਾ ਸੀ ਇਹ ਹੁੰਦੀ ਹੈ ਸਰਬਗਤਾ ਤੇ ਯੋਗੀ ਹੈਰਾਨ ਪਰੇਸ਼ਾਨ ਹੋ ਗਿਆ ਕਹਿਣ ਲੱਗਾ ਹੈ ਉਸ ਵੇਲੇ ਤਾਂ ਗੁਰੂ ਮਹਾਰਾਜ ਹੈ ਹੀ ਨਹੀਂ ਸਨ ਇਹਨਾਂ ਦੀ ਉਮਰ ਬੜੀ ਥੋੜ੍ਹੀ ਹੈ ਤੇ ਮੇਰੀ ਕਈ ਸੈਂਕੜੇ ਸਾਲਾਂ ਦੀ ਉਮਰ ਹੈ ਤੇ ਇਹਨਾਂ ਨੇ ਮੁੰਦਰਾ ਕਿੱਥੋਂ ਲੱਭ ਕੇ ਲੈ ਆਉਂਦੀ ਤੇ ਅਖੀਰ ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਤੇ ਢੱਠਾ ਮਾਣ ਦੂਰ ਹੋਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਆਪ ਜੀ ਦੀ ਕਿੱਡੀ ਵੱਡੀ ਮਹਿਮਾ ਹੈ ਸੋ ਇੱਥੇ ਵਿਚਾਰ ਚੱਲ ਰਹੀ ਹੈ ਵੀ ਨਰਕ ਸੁਰਗ ਦੀ ਵੀ ਜਿਹੜੇ ਗੁਰਸਿੱਖ ਨੇ ਉਹ ਨਾ ਨਰਕ ਤੋਂ ਡਰਦੇ ਨੇ ਨਾ ਸਵਰਗ ਦੀ ਇੱਛਾ ਰੱਖਦੇ ਨੇ ਉਹਨਾਂ ਦੋਹਾਂ ਤੋਂ ਹਮੇਸ਼ਾ ਲਈ ਸੁਤੰਤਰ ਹੁੰਦੇ ਨੇ ਪਰ ਜਿਹੜੇ ਪੁੰਨੀ ਪਾਪੀ ਲੋਕ ਨੇ ਸਤਿਗੁਰੂ ਕਹਿੰਦੇ ਨੇ ਉਹ ਨਰਕ ਸੁਰਗ ਦੇ ਵਿੱਚ ਜਾ ਕੇ ਅਵਤਾਰ ਲੈਂਦੇ ਹਨ
ਪੌੜੀ ਨੌਵੀਂ ਨਵੇਂ ਛਿਦਰ ਅਪਵੀਤ
ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੌਵੀਂ ਥਿੱਤ ਦੁਆਰਾ ਉਪਦੇਸ਼ ਦਿੰਦੇ ਹਨ ਨਵੇਂ ਛਿਦਰ ਅਪਵੀਤ ਜਿਹੜੇ ਸਾਡੇ ਨੌ ਛਿਦਰ ਨੇ ਨੌ ਸ਼ੇਖ ਨੇ ਨੌ ਗੋਲਕਾਂ ਨੇ ਉਹ ਸਾਰੇ ਹੀ ਅਪਵਿੱਤਰ ਰਹਿੰਦੇ ਨੇ ਦਸ ਇੰਦਰੀਆਂ ਨੇ ਨੌ ਗੋਲਕਾਂ ਨੇ ਆ ਜਿਵੇਂ ਸਾਡੇ ਸਰੀਰ ਦੇ ਵਿੱਚ ਦੋ ਅੱਖਾਂ ਨੇ ਦੋ ਕੰਨ ਨੇ ਦੋ ਨੱਕ ਦੇ ਸੁਰਾਖ ਨੇ ਇੱਕ ਮੂੰਹ ਹੈ ਤੇ ਬਾਕੀ ਥੱਲੇ ਜਿਹੜੇ ਆਪਣੇ ਮਲ ਮੂਤਰ ਨੈਣ ਕਰਨ ਵਾਲੇ ਇੰਦਰੀਏ ਨੇ ਇਹ ਨੌ ਸ਼ੇਖ ਨੇ ਹਰ ਸਰੀਰ ਦੇ ਹਰ ਮਨੁੱਖੀ ਸਰੀਰ ਦੇ ਅੰਦਰ ਉਹਨਾਂ ਨੂੰ ਇੱਥੇ ਛਿੱਦਰ ਗੁਰੂ ਮਹਾਰਾਜ ਨੇ ਲਿਖਿਆ ਨੌਵੀਂ ਨਵੇਂ ਛਿੱਦਰ ਅਪਵੀਤ ਗੁਰੂ ਮਹਾਰਾਜ ਕਹਿੰਦੇ ਨੌਵੀਂ ਥਿੱਤ ਦੁਆਰਾ ਜਿਹੜੇ ਮਨੁੱਖ ਦੇ ਨੌਵੀਂ ਛਿੱਦਰ ਨੇ ਨੌਵੀਂ ਗੋਲਕਾਂ ਨੇ ਉਹ ਮਹਾਨ ਅਪਵਿੱਤਰ ਨੇ ਕਿਉਂਕਿ ਇਹਨਾਂ ਸਾਰਿਆਂ ਵਿੱਚੋਂ ਮੈਲ ਸਰਬ ਦੀ ਰਹਿੰਦੀ ਹੈ
ਹਰ ਨਾਮ ਨਾ ਜਪ ਹੈ ਕਰਤ ਬਿਪਰੀਤ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਨਹੀਂ ਨਾ ਜਪਦੇ ਤੇ ਕਰਤ ਬਿਪਰੀਤ ਤੇ ਹੋਰ ਉਲਟੀਆਂ ਰੀਤਾਂ ਤੇ ਹੋਰ ਕਰਮ ਕਾਂਡ ਕਰਦੇ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਨੌਵੀਂ ਇੰਦਰੀਆਂ ਦੀਆਂ ਗੋਲਕਾਂ ਨੇ ਤੇ ਪਾਪ ਸਰੀਰ ਦੇ ਜਿਹੜੇ ਸ਼ੇਖ ਨੇ ਇਹ ਅਪਵਿੱਤਰ ਹੀ ਰਹਿੰਦੇ ਹਨ
ਪਰ ਤ੍ਰੇ ਰਮਹਿ ਬਕੇ ਸਾਧ ਨਿੰਦ
ਲੋ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਲੋਕ ਕਿਹੋ ਜਿਹੇ ਨੇ ਉਹਨਾਂ ਦਾ ਕੋਈ ਸਦਾਚਾਰ ਨਹੀਂ ਹੈ ਕੋਈ ਉਹਨਾਂ ਦਾ ਉੱਚਾ ਸੁੱਚਾ ਆਚਰਣ ਨਹੀਂ ਹੈ ਪਰ ਤ੍ਰੇ ਰਮਹਿ ਉਹ ਆਪਣੇ ਘਰ ਵਾਲੇ ਨੂੰ ਛੱਡ ਕੇ ਪਰਾਈਆਂ ਇਸਤਰੀਆਂ ਦੇ ਨਾਲ ਜਾ ਕੇ ਭੋਗ ਵਿਲਾਸ ਕਰਦੇ ਨੇ ਬਕਹਿ ਸਾਧ ਨਿੰਦ ਤੇ ਜਿਹੜੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਮਹਾਂਪੁਰਖ ਨੇ ਉਹਨਾਂ ਦੀ ਨਿੰਦਿਆ ਵੀ ਕਰਦੇ ਹਨ
ਕਰਨ ਨਾ ਸੁਣਹੀ ਹਰ ਜਸ ਬਿੰਦ
ਫਿਰ ਉਹ ਆਪਣੇ ਕੰਨਾਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਬਿੰਦ ਦਾ ਅਰਥ ਹੈ ਵੀ ਥੋੜਾ ਸਮਾਂ ਵੀ ਰਤਾ ਭਰ ਵੀ ਕਦੇ ਨਹੀਂ ਸੁਣਦੇ ਭਾਵ ਉਹਨਾਂ ਨੂੰ ਸੰਗਤ ਵਿੱਚ ਆਉਣ ਦੇ ਲਈ ਸਮਾਂ ਹੀ ਨਹੀਂ ਹੁੰਦਾ ਜਾਂ ਉਹਨਾਂ ਦੇ ਅੰਦਰ ਰੁਚੀ ਹੀ ਨਹੀਂ ਹੁੰਦੀ ਉਹ ਕਹਿੰਦੇ ਆਪਾਂ ਲੈਣਾ ਕੀ ਹੈ ਉੱਥੇ ਜਾ ਕੇ ਬਸ ਉਹ ਆਪਣੇ ਭੋਗ ਵਿਲਾਸਾਂ ਵਿੱਚ ਹੀ ਮਸਤ ਰਹਿੰਦੇ ਹਨ
ਫਿਰ ਹੈ ਪਰ ਦਰਬ ਉਧਰ ਕਹਿ ਤਾਏ
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੇ ਵੀ ਦੁਨੀਆਂ ਦੇ ਵਿੱਚ ਚੋਰ ਤੇ ਠੱਗ ਡਾਕੂ ਲੋਕ ਨੇ ਵੀ ਜਿਹੜੇ ਆਪਣੇ ਉਧਰ ਭਰਨ ਵਾਸਤੇ ਆਪਣਾ ਪੇਟ ਭਰਨ ਵਾਸਤੇ ਪਰਾਏ ਧਨ ਨੂੰ ਵੀ ਚੁਰਾਉਂਦੇ ਨੇ ਭਾਵ ਕੋਈ ਚੋਰੀ ਕੋਈ ਠੱਗੀ ਮਾਰ ਕੇ ਕੋਈ ਹੋਰ ਗਲਤ ਢੰਗ ਦੇ ਨਾਲ ਆਪਣੇ ਪੇਟ ਦੀ ਖਾਤਰ ਪਰਾਏ ਧਨ ਨੂੰ ਚੁਰਾਉਂਦੇ ਹਨ
ਅਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ
ਤੇ ਨਾ ਤੇ ਉਹਨਾਂ ਦੀ ਅੰਦਰੋਂ ਹੰਕਾਰ ਦੀ ਅੱਗ ਹੀ ਬੁਝਦੀ ਹੈ ਤੇ ਨਾ ਹੀ ਤ੍ਰਿਸ਼ਨਾ ਦੀ ਜਿਹੜੀ ਤ੍ਰਿਖਾ ਹੈ ਉਹ ਉਹਨਾਂ ਦੀ ਬੁਝਦੀ ਹੈ ਕਿਉਂਕਿ ਜਿੰਨਾ ਚਿਰ ਅੱਗ ਬਲਦੀ ਹੋਵੇ ਅਤੇ ਉਨਾ ਚਿਰ ਤਪਸ਼ ਦੂਰ ਨਹੀਂ ਹੋ ਸਕਦੀ, ਸੇਕ ਨਹੀਂ ਹਟ ਸਕਦਾ। ਅਤੇ ਉਹਨਾਂ ਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਡੋਂ ਅਗਨੀ ਬਲ ਰਹੀ ਹੈ, ਜਿਸ ਦੇ ਕਾਰਨ ਜਿਹੜੀ ਪਦਾਰਥਾਂ ਦੀ ਪਿਆਸ ਹੈ ਉਹ ਵੀ ਉਹਨਾਂ ਦੀ ਬੁੱਝ ਨਹੀਂ ਸਕਦੀ।
ਹਰ ਸੇਵਾ ਬਿਨ ਇਹ ਫਲ ਲਾਗੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਦੁਨੀਆਂ ਦੇ ਲੋਕ ਨੇ, ਸਾਕਤ ਨੇ, ਵਿਕਾਰੀ ਨੇ, ਵਿਭਚਾਰੀ ਨੇ, ਚੋਰ ਨੇ, ਯਾਰ ਨੇ, ਅਤੇ ਉਹ ਵਾਹਿਗੁਰੂ ਦੀ ਸੇਵਾ ਭਗਤੀ ਤਾਂ ਕਰਦੇ ਨੇ, ਇਸੇ ਲਈ ਵਾਹਿਗੁਰੂ ਦੀ ਸੇਵਾ ਤੋਂ ਬਿਨਾਂ ਉਹਨਾਂ ਨੂੰ ਇਹ ਫਲ ਲੱਗੇ ਨੇ, ਭਾਵ ਉਹਨਾਂ ਨੂੰ ਇਹ ਜਿਹੜੇ ਭੈੜੇ ਕਰਮਾਂ ਦੇ ਜਿਹੜੇ ਫਲ ਨੇ ਅੱਗੇ ਨਰਕ ਤੇ ਸੁਰਗ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ।
ਨਾਨਕ ਪ੍ਰਭ ਬਿਸਰਤ ਮਰ ਜਮ ਹੈ ਅਭਾਗੇ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਿਹੜੇ ਅਭਾਗੇ ਕਰਮਾਂ ਤੋਂ ਹੀਣੇ ਨੇ, ਚੰਗੇ ਕਰਮਾਂ ਤੋਂ ਹੀਣੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦੇ ਭੁੱਲਣ ਕਰਕੇ ਮਰ ਜਮਾ ਹੈ ਅਭਾਗੀ, ਉਹ ਹਮੇਸ਼ਾ ਲਈ ਮਰਦੇ ਜੰਮਦੇ ਹੀ ਰਹਿੰਦੇ ਨੇ। ਉਹਨਾਂ ਦਾ ਜੰਮਣ ਮਰਨ ਨਹੀਂ ਮਿਟ ਸਕਦਾ ਜਿਹੜੇ ਵਾਹਿਗੁਰੂ ਦੀ ਸੇਵਾ ਭਗਤੀ ਨਹੀਂ ਕਰਦੇ। ਉਹਨਾਂ ਨੂੰ ਇਹ ਫਲ ਲੱਗਦੇ ਨੇ, ਉਹ ਫਲ ਕੀ ਹੈ? ਉਹ ਭਾਗਾਂ ਤੋਂ ਹੀਣਿਆਂ ਨੂੰ ਹਰ ਵੇਲੇ ਜੰਮਣਾ ਮਰਨਾ ਹੀ ਪੱਲੇ ਪਿਆ ਰਹਿੰਦਾ ਹੈ, ਭਾਵ ਉਹ ਹਮੇਸ਼ਾ ਜੰਮਦੇ ਮਰਦੇ ਰਹਿੰਦੇ ਹਨ, 84 ਦੇ ਚੱਕਰ ਵਿੱਚ ਪਏ, ਸਜ਼ਾ ਭੋਗਦੇ ਹਨ।
ਸਲੋਕ 10 ਦਿਸ ਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ 10ਵੀਂ ਥਿੱਤ ਦੁਆਰਾ ਉਪਦੇਸ਼ ਦਿੰਦੇ ਹਨ। ਹਜ਼ੂਰ ਕਹਿੰਦੇ ਨੇ, ਮੈਂ ਤੇ 10 ਦਿਸ਼ਾ ਦੇ ਵਿੱਚ ਖੋਜਦਾ ਫਿਰਿਆ ਹਾਂ, ਜਦ ਦੇਖੋ ਤਾਂ ਸੋਏ, ਮੈਂ ਤੇ ਜਿੱਥੇ ਵੀ ਦੇਖਦਾ ਹਾਂ ਹੁਣ ਉੱਥੇ ਮੈਨੂੰ ਵਾਹਿਗੁਰੂ ਦੇ ਦੀਦਾਰ ਹੋ ਰਹੇ ਹਨ।
ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ।
ਇਹ ਅਵਸਥਾ ਕਦੋਂ ਪ੍ਰਾਪਤ ਹੁੰਦੀ ਹੈ? ਹਜ਼ੂਰ ਕਹਿੰਦੇ, ਜਦੋਂ ਕਿਸੇ ਦਾ ਮਨ ਵਸ ਵਿੱਚ ਆ ਜਾਵੇ, ਜਦੋਂ ਮਨ ਇਕਾਗਰ ਹੋ ਜਾਵੇ, ਤੇ ਫਿਰ ਉਹਨੂੰ ਵਾਹਿਗੁਰੂ ਦੇ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ, ਤੇ ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ ਤੇ ਫਿਰ ਇਹ ਅਵਸਥਾ ਬਣ ਜਾਂਦੀ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਉਹਨੂੰ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਦਿਸਦਾ ਹੈ, ਪਰ ਹੁਣ ਸਵਾਲ ਇਹ ਹੈ, ਮਨ ਕਿਵੇਂ ਵਸ ਵਿੱਚ ਆ ਸਕਦਾ? ਹਜ਼ੂਰ ਕਹਿੰਦੇ ਨੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਪਰਮੇਸ਼ਰ ਦੀ ਪੂਰਨ ਕਿਰਪਾ ਹੋਵੇ ਤੇ ਤਾਂ ਹੀ ਇਹ ਮਨ ਵਸ ਵਿੱਚ ਆ ਸਕਦਾ ਹੈ, ਵਰਨਾ ਇਹ ਮਨ ਕਿਸੇ ਦਾ ਆਪਣੇ ਆਪ ਵਸ ਵਿੱਚ ਨਹੀਂ ਆ ਸਕਦਾ, ਕਿਉਂਕਿ ਮਨ ਦੀ ਗਤੀ ਇੰਨੀ ਤੇਜ਼ ਹੈ, ਜਿਵੇਂ ਹਵਾ ਨੂੰ ਫੜਨਾ ਔਖਾ ਹੈ ਨਾ, ਇਸੇ ਤਰ੍ਹਾਂ ਮਨ ਨੂੰ ਫੜਨਾ ਵੀ ਬੜਾ ਔਖਾ ਹੈ। ਜਿਵੇਂ ਪਾਣੀ ਦਾ ਹੜ੍ਹ ਆਇਆ ਹੋਵੇ, ਫਲੱਡ ਆਇਆ ਹੋਵੇ, ਉਹਨੂੰ ਰੋਕਣਾ ਬੜਾ ਔਖਾ ਹੁੰਦਾ, ਇਸੇ ਤਰ੍ਹਾਂ ਜਦੋਂ ਮਨ ਦੇ ਵਿੱਚ ਕਿਸੇ ਵਿਕਾਰ ਦਾ ਹੜ੍ਹ ਆਇਆ ਹੋਵੇ, ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ, ਜੇ ਗੁਰੂ ਪਰਮੇਸ਼ਰ ਦੀ ਪੂਰਨ ਕਿਰਪਾ ਹੋਵੇ, ਫੇਰ ਹੀ ਇਹ ਮਨ ਵਸ ਵਿੱਚ ਆਉਂਦਾ ਹੈ।
ਪੌੜੀ 10ਵੀਂ 10 ਦੁਆਰ ਬਸ ਕੀਨੈ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, 10ਵੀਂ ਥਿੱਤ ਦੁਆਰਾ ਉਪਦੇਸ਼ ਦਿੰਦੇ ਹਨ, ਵੀ ਜਿਹੜੇ ਗੁਰਮੁਖ ਜਨ ਹਨ, ਵੀ ਉਹਨਾਂ ਨੇ ਜਿਹੜੇ 10 ਦੁਆਰ ਨੇ, ਭਾਵੇ 10 ਇੰਦਰੀਏ ਨੇ, ਇਹ ਉਹਨਾਂ ਨੇ ਆਪਣੇ ਵਸ ਕਰ ਲਏ ਹਨ।
ਮਨ ਸੰਤੋਖ ਨਾਮ ਜਪ ਲੀਨੈ।
ਲੋ ਹਜ਼ੂਰ ਕਹਿੰਦੇ ਨੇ, ਉਹਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ ਹੈ, ਇਸੇ ਲਈ ਉਹਨਾਂ ਦੇ ਮਨ ਦੇ ਵਿੱਚ ਵੀ ਸੰਤੋਖ ਆ ਗਿਆ ਹੈ।
ਕਰਨੀ ਸੁਣੀਐ ਜਸ ਗੋਪਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਪਿਆਰੇ, ਕਰਨੀ ਦਾ ਅਰਥ ਹੈ ਵੀ ਕੰਨ, ਉਹ ਆਪਣੇ ਕੰਨਾਂ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਸੁਣਦੇ ਹਨ।
ਨੈਣੀ ਪੇਖਤ ਸਾਧ ਦਇਆਲ।
ਤੇ ਨੈਣੀ ਦਾ ਅਰਥ ਆਪਣੇ ਨੇਤਰਾਂ ਦੇ ਨਾਲ ਦਿਆਲੂ ਕਿਰਪਾਲੂ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਦੇ ਹਨ।
ਰਸਨਾ ਗੁਣ ਗਾਵੇ ਬੇਅੰਤ।
ਤੇ ਫਿਰ ਉਹ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੇਅੰਤ ਗੁਣਾਂ ਨੂੰ ਗਾਉਂਦੇ ਹਨ।
ਮਨ ਮਹਿ ਚਿਤਵੈ ਪੂਰਨ ਭਗਵੰਤ।
ਹਜ਼ੂਰ ਕਹਿੰਦੇ ਨੇ, ਮਨ ਮਹਿ ਚਿਤਵੈ, ਤੇ ਫਿਰ ਆਪਣੇ ਮਨ ਵਿੱਚ ਉਸ ਪੂਰਨ ਪਰਮੇਸ਼ਰ ਨੂੰ ਚੇਤੇ ਕਰਦੇ ਰਹਿੰਦੇ ਨੇ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਹਸਤ ਚਰਨ ਸੰਤ ਟਹਿਲ ਕਮਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਣੇ ਹੱਥਾਂ ਤੇ ਚਰਨ ਦਾ ਅਰਥ ਹੈ ਪੈਰਾਂ ਦੇ ਨਾਲ, ਆਪਣੇ ਹੱਥਾਂ ਤੇ ਪੈਰਾਂ ਦੇ ਨਾਲ ਸੰਤ ਟਹਿਲ ਕਮਾਈ ਹੈ, ਐਸੇ ਸੰਤਾਂ ਮਹਾਂਪੁਰਖਾਂ ਦੀ ਪਾਈ ਸੇਵਾ ਕਰਨੀ ਚਾਹੀਦੀ ਹੈ।
ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈ ਹੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸੰਜਮ ਤਰੀਕਾ ਹੈ ਇਹ ਜੁਗਤੀ ਹੈ, ਪ੍ਰਭ ਕਿਰਪਾ ਪਾਈ ਹੈ, ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਹਸਤ ਚਾਰਨ ਸੰਤ ਟਹਿਲ ਕਮਾਈਏ, ਵੀ ਆਪਣੇ ਹੱਥਾਂ ਦੇ ਨਾਲ ਤੇ ਪੈਰਾਂ ਦੇ ਨਾਲ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜਾਂ ਇਹਦਾ ਦੂਜਾ ਇਸ ਢੰਗ ਦੇ ਨਾਲ ਵੀ ਅਰਥ ਮਹਾਂਪੁਰਖ ਕਰਦੇ ਹਨ, ਹਸਤ ਚਰਨ ਸੰਤ ਟਹਿਲ ਕਮਾਈਏ, ਵੀ ਆਪਣੇ ਹੱਥਾਂ ਦੇ ਨਾਲ ਸੰਤਾਂ ਦੇ ਚਰਨਾਂ ਦੀ ਟਹਿਲ ਕਰਨੀ ਚਾਹੀਦੀ ਹੈ। ਭਾਵ ਉਹਨਾਂ ਮਹਾਂਪੁਰਖਾਂ ਦੇ ਚਰਨ ਧੋਣੇ ਚਾਹੀਦੇ ਨੇ, ਮੁੱਠੀ ਚਾਪੀ ਕਰਨੀ ਚਾਹੀਦੀ ਹੈ। ਇਹ ਜਿਹੜਾ ਸੰਜਮ ਹੈ ਗੁਰੂ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਸਲੋਕ ਏਕੋ ਏਕ ਬਖਾਨੀ ਹੈ ਬਿਰਲਾ ਜਾਣੈ ਸਵਾਦ।
ਲੋਹਣ ਜਿਹੜੀ ਗਿਆਰਵੀਂ ਥਿਤ ਹੈ ਤੇ ਉਸ ਦੁਆਰਾ ਗੁਰੂ ਮਹਾਰਾਜ ਉਪਦੇਸ਼ ਦੇਣ ਲੱਗੇ ਹਨ। ਹਜ਼ੂਰ ਕਹਿੰਦੇ ਨੇ ਏਕੋ ਏਕ ਬਖਾਨੀ ਹੈ, ਵੀ ਆਪਣੀ ਰਸਨਾ ਤੋਂ ਸਾਰੇ ਹੀ ਇਹ ਗੱਲ ਕਹਿੰਦੇ ਨੇ ਵੀ ਉਹ ਪਰਮਾਤਮਾ ਇੱਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਬਿਰਲਾ ਜਾਣੈ ਸਵਾਦ, ਪਰ ਉਹਦੇ ਸਵਾਦ ਨੂੰ ਕੋਈ ਬਿਰਲਾ ਹੀ ਜਾਣਦਾ ਹੈ। ਇਹ ਗੱਲ ਤਾਂ ਸਾਰੇ ਕਹਿ ਦਿੰਦੇ ਨੇ ਵੀ ਉਹ ਪਰਮਾਤਮਾ ਹੈ, ਉਹ ਪਰਮਾਤਮਾ ਇੱਕ ਹੈ, ਪਰ ਉਸਦੇ ਸਵਾਦ ਨੂੰ ਕੋਈ ਬਿਰਲਾ ਹੀ ਜਾਣਦਾ ਹੈ।
ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਵਿਸਮਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਉਸ ਗੋਬਿੰਦ ਦੇ ਗੁਣਾਂ ਨੂੰ ਨਹੀਂ ਜਾਣ ਸਕਦਾ, ਭਾਵ ਉਸ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਨੀ ਜਾਣ ਸਕਦਾ, ਨਾਨਕ ਸਾਹਿਬ ਬਿਸਮਾਦ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਸਾਰਾ ਕੁਝ ਉਹਦੇ ਲਈ ਬਿਸਮਾਦ ਦਾ ਅਰਥ ਹੈ ਵੀ ਹੈਰਾਨ ਕਰਨ ਵਾਲਾ ਹੀ ਹੈ। ਹੈਰਾਨ ਕਰਨਾ, ਕਹਿੰਦੇ ਮੈਨੂੰ ਐਵੇਂ ਹੈਰਾਨ ਕਰੀ ਜਾਂਦਾ, ਭਾਵ ਉਹ ਸਾਰਾ ਉਸਨੂੰ ਹੈਰਾਨ ਕਰਨ ਵਾਲਾ ਹੀ ਸਾਰਾ ਪਸਾਰਾ ਉਸਦੇ ਲਈ ਰਹਿ ਜਾਂਦਾ ਹੈ ਜਿਹੜਾ ਉਸ ਗੋਬਿੰਦ ਦੇ ਗੁਣਾਂ ਨੂੰ ਨਹੀਂ ਨਾ ਜਾਣਦਾ। ਨਾਨਕ ਸਾਹਿਬ ਬਿਸਮਾਦ, ਫਿਰ ਇਹ ਸਾਰਾ ਵੀ ਜਿਤਨਾ ਸੰਸਾਰ ਦਾ ਪਸਾਰਾ ਹੈ ਉਹਦੇ ਲਈ ਹੈਰਾਨ ਕਰਨ ਵਾਲਾ ਹੀ ਦਿਖਾਈ ਦਿੰਦਾ ਹੈ।
ਪੌੜੀ ਏਕਾਦਸ਼ੀ ਨਿਕਟ ਪੇਖੋ ਹਰ ਰਾਮ।
ਲੋ ਹੁਣ ਗਿਆਰਵੀਂ ਥਿਤ ਨੂੰ ਏਕਾਦਸ਼ੀ ਦਾ ਨਾਮ ਸਤਿਗੁਰੂ ਮਹਾਰਾਜ ਦਿੰਦੇ ਨੇ, ਕਿਉਂਕਿ ਪੰਡਿਤ ਲੋਕ ਇਸ ਨੂੰ ਏਕਾਦਸ਼ੀ ਕਹਿੰਦੇ ਨੇ, ਆਪਾਂ ਗਿਆਰਵੀਂ ਕਹਿ ਦਿੰਦੇ ਹਾਂ। ਏਕਾਦਸ਼ੀ ਗਿਆਰਵੀਂ ਥਿਤ ਦੁਆਰਾ ਸਤਿਗੁਰੂ ਕਹਿੰਦੇ ਨੇ ਨਿਕਟ ਪੇਖੋ ਹਰ ਰਾਮ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਨੇੜੇ ਵੇਖੋ, ਕਦੇ ਵੀ ਇਹ ਨਾ ਸਮਝੋ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਥੋਂ ਦੂਰ ਹੈ।
ਇੰਦਰੀ ਬਸ ਕਰ ਸੁਣੋ ਹਰ ਨਾਮ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਜਦੋਂ ਤੁਸੀਂ ਨਾਮ ਬਾਣੀ ਨੂੰ ਸਰਵਣ ਕਰਨਾ ਹੈ ਆਪਣੀਆਂ ਇੰਦਰੀਆਂ ਨੂੰ ਵਸ ਕਰਕੇ, ਤੇ ਫਿਰ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਕਰੋ, ਬਾਣੀ ਨੂੰ ਸੁਣਿਆ ਕਰੋ, ਤੇ ਫਿਰ ਇਹਦਾ ਵੱਖਰਾ ਹੀ ਸਵਾਦ ਹੁੰਦਾ, ਕਿਉਂਕਿ ਇੰਦਰੀਆਂ ਰਾਹੀਂ ਸਾਡਾ ਮਨ ਬਾਹਰ ਨੂੰ ਦੌੜਦਾ। ਇਹ ਖਿਆਲ ਰੱਖਣਾ ਵੀ ਜਦੋਂ ਸਾਡੇ ਕੰਨਾਂ ਵਿੱਚ ਕੋਈ ਆਵਾਜ਼ ਪੈਂਦੀ ਉਸੇ ਵੇਲੇ ਸਾਡਾ ਮਨ ਸਾਡੀ ਸੁਰਤ ਬਾਹਰ ਨੂੰ ਦੌੜਦੀ ਹੈ, ਤੇ ਜਦੋਂ ਸਾਡੀਆਂ ਅੱਖਾਂ ਦੀ ਨਿਗਾਹ ਕਿਸੇ ਪਾਸੇ ਹੋਰ ਚਲੀ ਜਾਵੇ ਫਿਰ ਵੀ ਸਾਡਾ ਮਨ ਬਾਹਰ ਨਿਕਲਦਾ। ਇਹ ਸਾਡੇ ਇੰਦਰੀਆਂ ਨੇ ਜਿਨ੍ਹਾਂ ਦੇ ਰਾਹੀਂ ਸਾਡਾ ਮਨ ਬਾਹਰ ਨੂੰ ਦੌੜਦਾ, ਸਾਡਾ ਧਿਆਨ ਪਾਸੇ ਹਟਦਾ ਹੈ, ਤੇ ਸਤਿਗੁਰੂ ਕਹਿੰਦੇ ਨੇ ਇਹਨਾਂ ਇੰਦਰੀਆਂ ਨੂੰ ਵਸ ਕਰਕੇ ਤੇ ਫਿਰ ਵਾਹਿਗੁਰੂ ਦੇ ਨਾਮ ਨੂੰ ਸੁਣੋ, ਤੇ ਜਦੋਂ ਇੰਦਰੀਆਂ ਨੂੰ ਵਸ ਕਰਕੇ ਨਾਮ ਨੂੰ ਸੁਣੋਗੇ ਤੇ ਫਿਰ ਉਹਦਾ ਵੱਖਰਾ ਹੀ ਸਵਾਦ ਹੋਵੇਗਾ।
ਮਨ ਸੰਤੋਖ ਸਰਬ ਜੀ ਦਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਲੋਕੀ ਵਰਤ ਰੱਖਦੇ ਨੇ ਪਰ ਹਜ਼ੂਰ ਕਹਿੰਦੇ ਨੇ ਜਿਹਨੇ ਮਨ ਦੇ ਵਿੱਚ ਸੰਤੋਖ ਧਾਰਨ ਕਰ ਲਿਆ ਤੇ ਸਾਰੇ ਜੀਵਾਂ ਤੇ ਦਇਆ ਕਰਦਾ ਹੈ।
ਇਨ ਵਿਦ ਵਰਤ ਸੰਪੂਰਨ ਭਇਆ।
ਲੋ ਵੀ ਇਸ ਢੰਗ ਦੇ ਨਾਲ ਜਿਹੜਾ ਏਕਾਦਸ਼ੀ ਦਾ ਵਰਤ ਹੈ ਉਹਦਾ ਸੰਪੂਰਨ ਹੋਇਆ ਹੈ, ਉਹਦਾ ਵਰਤ ਸਫਲ ਹੋਇਆ ਹੈ, ਭਾਵ ਜਿਹਨੇ ਮਨ ਵਿੱਚ ਸੰਤੋਖ ਧਾਰਨ ਕਰ ਲਿਆ ਤੇ ਨਾਲ ਇੰਦਰੀਆਂ ਨੂੰ ਵਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਹੈ ਤੇ ਸਾਰੇ ਜੀਵਾਂ ਤੇ ਦਇਆ ਕੀਤੀ ਹੈ ਤੇ ਉਹਦਾ ਇਸ ਤਰੀਕੇ ਦੇ ਨਾਲ ਵਰਤ ਵੀ ਰੱਖਿਆ ਸੰਪੂਰਨ ਹੁੰਦਾ ਹੈ।
ਧਾਵਤ ਮਨ ਰੱਖੈ ਇਕ ਠਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਉਹ ਮਹਾਂਪੁਰਖ ਹੈ ਉਹ ਇਸ ਧੌਂਦੇ ਹੋਏ ਮਨ ਨੂੰ ਇੱਕ ਥਾਂ ਰੋ ਕੇ ਭਾਵ ਉਸਨੂੰ ਇਕਾਗਰ ਕਰਕੇ ਰੱਖਦਾ ਹੈ।
ਮਨ ਤਨ ਸੁਧ ਜਪਤ ਹਰ ਨਾਏ।
ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਹੋਇਆਂ ਉਹਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ ਤੇ ਤਨ ਵੀ ਨਿਰਮਲ ਹੋ ਜਾਂਦਾ ਹੈ।
ਸਭ ਮਹਿ ਪੂਰ ਰਹੇ ਪਾਰ ਬ੍ਰਹਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹਨੂੰ ਇਹ ਅਨੁਭਵ ਹੁੰਦਾ ਹੈ ਕਿ ਸਾਰਿਆਂ ਦੇ ਅੰਦਰ ਹੀ ਭਾਵ ਜਿੰਨੇ ਵੀ ਜੀਵ ਜੰਤ ਨੇ ਪੌਣ ਪਾਣੀ ਆਦਿਕ ਤੱਤ ਨੇ ਸਾਰਿਆਂ ਦੇ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਪਰਿਪੂਰਨ ਹੋ ਰਹੇ ਹਨ।
ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਜਸ ਕੀਰਤਨ ਨੂੰ ਕਰਦੇ ਹਨ ਤੇ ਅਟਲ ਇਹੋ ਧਰਮ ਇਸੇ ਨੂੰ ਅਟਲ ਧਰਮ ਸਮਝਦੇ ਨੇ। ਅਟਲ ਧਰਮ ਉਸ ਨੂੰ ਕਹਿੰਦੇ ਨੇ ਵੀ ਜਿਹੜਾ ਕਦੀ ਟਲੇ ਨਾ। ਆਪਾਂ ਕੋਈ ਪੁੰਨ ਕਰਦੇ ਹਾਂ ਤੇ ਉਹਦਾ ਫਲ ਭੋਗ ਕੇ ਤੇ ਫਿਰ ਉਹਦਾ ਉਹ ਪੁੰਨ ਦਾ ਜਿਹੜਾ ਪ੍ਰਭਾਵ ਹੈ ਅਸਰ ਖਤਮ ਹੋ ਜਾਂਦਾ। ਪਰ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਜਸ ਕੀਰਤਨ ਭਗਤੀ ਦਾ ਫਲ ਹੈ ਉਹ ਅਟਲ ਹੈ, ਉਹ ਭੋਗੇ ਤੋਂ ਨਾਸ਼ ਨਹੀਂ ਹੁੰਦਾ, ਸਗਾਂ ਹੋਰ ਵਾਧਾ ਹੀ ਵਾਧਾ ਤੁਰਿਆ ਜਾਂਦਾ। ਕਿਉਂਕਿ ਸਤਿਗੁਰੂ ਨੇ ਇਸ ਕਲਯੁੱਗ ਦੇ ਵਿੱਚ ਕੀਰਤਨ ਨੂੰ ਪ੍ਰਧਾਨ ਸਾਧਨ ਕਿਹਾ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ। ਹਜ਼ੂਰ ਕਹਿੰਦੇ ਨੇ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਉਹ ਗੁਰਮੁਖ ਪਿਆਰੇ ਵਾਹਿਗੁਰੂ ਪਰਮੇਸ਼ਰ ਦਾ ਜਸ ਕੀਰਤਨ ਕਰਦੇ ਨੇ ਤੇ ਇਸੇ ਨੂੰ ਹੀ ਉਹ ਅਟਲ ਧਰਮ ਸਮਝਦੇ ਨੇ ਵੀ ਇਹਦਾ ਫਲ ਕਦੇ ਟਲਣ ਵਾਲਾ ਨਹੀਂ ਹੈ, ਜ਼ਰੂਰ ਬਾਰ ਜ਼ਰੂਰ ਇਹਦਾ ਫਲ ਪ੍ਰਾਪਤ ਹੁੰਦਾ ਹੈ। ਕੀਰਤਨ ਦਾ ਫਲ ਕੀ ਹੈ? ਸਤਿਗੁਰੂ ਦੇ ਬਚਨ ਹੈ, ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹੋਮੈ ਬਿਕਫੈਲ। ਮਨ ਦਾ ਸ਼ੁੱਧ ਹੋ ਜਾਣਾ ਤੇ ਹੋਮੈ ਦੀ ਜ਼ਹਿਰ ਦੂਰ ਕਰਨ ਦਾ ਵੀ ਇਹੀ ਸਾਧਨ ਹੈ, ਇਹ ਅਟਲ ਧਰਮ ਹੈ। ਕੀਰਤਨ ਦੀ ਮਹਿਮਾ ਹੋਰ ਥਾਂ ਤੇ ਵੀ ਗੁਰੂ ਮਹਾਰਾਜ ਨੇ ਲਿਖੀ ਹੈ, ਸੁਣ ਕੀਰਤਨ ਸਾਧ ਪੈ ਜਾਏ ਜਨ ਮਰਨ ਕੀ ਤਰਾਸ ਮਿਟਾਏ। ਇਹ ਵਾਹਿਗੁਰੂ ਦਾ ਜਸ ਕੀਰਤਨ ਅਟਲ ਧਰਮ ਹੈ ਜਿਹਦੇ ਸੁਣ ਦੇ ਨਾਲ ਜਨ ਮਰਨ ਦਾ ਡਰ ਵੀ ਦੂਰ ਹੋ ਜਾਂਦਾ ਹੈ। ਇਸੇ ਲਈ ਗੁਰਮੁਖ ਵਾਹਿਗੁਰੂ ਦੇ ਜਸ ਕੀਰਤਨ ਦੇ ਨਾਲ ਜੁੜੇ ਰਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਭ ਮਹਿ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।